ਤਰ੍ਹਾਂ ਮਹਿਲਾ ਹਨ ਮਹਿਲੇ ਸੁਭਾਵ ਮਹਿਲੀਆਂ ਬੁਰੀਆਂ ਆਦਤਾਂ ਇਹ ਵੀ ਸਿਆਣਿਆਂ ਪੁਰਸ਼ਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਅਤੇ ਇਹਨਾਂ ਨੂੰ ਸੁਧਾਰਨ ਵਾਸਤੇ ਕੱਪੜੇ ਮੈਲੇ ਹੋਣ ਧੋਬੀ ਨੂੰ ਦਹੀਂ ਦੇ ਸਾਬਣ ਲਗਾਈਂਦਾ ਥਾਂ ਮਹਿਲਾ ਹੈ ਝਾੜੂ ਵਗੈਰਾ ਦੇ ਕੇ ਸਫਾ ਕਰ ਲਈਂਦਾ ਇਸੇ ਤਰ੍ਹਾਂ ਮਨ ਨੂੰ ਸ਼ੁੱਧ ਕਰਨ ਵਾਸਤੇ ਮਨ ਮੈਲੇ ਨੂੰ ਸਾਫ ਕਰਨ ਵਾਸਤੇ ਸਤਸੰਗ ਰੂਪੀ ਧੋਬ ਘਾਟ ਵਿੱਚ ਪਹੁੰਚੀਂਦਾ ਹੈ ਤਾਂ ਕਿ ਸ਼ੁੱਧ ਹੋ ਜਾਏ ਇਹਦੀ ਮੈਲ ਦੂਰ ਹੋ ਜਾਏ ਮੈਲ ਕੀ ਸਹੀ ਹੋਈ ਹੈ ਬੁਰੇ ਖਿਆਲਾਤ ਹਰ ਵਕਤ ਇਹਨੂੰ ਉੱਠਦੇ ਰਹਿੰਦੇ ਹਨ ਬੁਰੇ ਖਿਆਲਾਤ ਉੱਠਣ ਕਰਕੇ ਬੁਰੇ ਕੰਮਾਂ ਵਿੱਚ ਲੱਗਦਾ ਹੈ ਜਿਉਂ ਬੁਰੇ ਕੰਮਾਂ ਚੰਗਾ ਹੋਰ ਖਿਆਲਾਤ ਬੁਰੇ ਹੁੰਦੇ ਮੈਲੇ ਹੁੰਦੇ क्यों जिंदगी नरक रूप बन जाती दुखदाई हो अपने वास्ते ही दुखदाई हो जाती है। दुखी पुरुष की संगत तो भी दुख मिलया करता है, सुखी पुरुष की संगत तो सुख मिलया करता है। यूं तां ते ए सुभाव दे मैल हो चुके हैं, इन्हों शुद्ध करन वास्ते ही पैरां नाल चल के सत्संग जाना बनता, हत्थी टैल सेवा कमानी पैंदी है, गुरु चरणा ते शीश नवाना पैंदा है, अखां नाल गुरु सवारें दे दीदार करने पैंदे, कन्ना नाल हरी जस सुनना पैंदा, जबान नाल हरी जस करना पैंदा, मन करके शुद्धि का भजन का तुरना उठाना पैंदा, चित करके बाणी का नाम लई शुरुआत्मा का चिंतन करना पैंदा, बुद्ध करके ब्रह्म विचार करनी पैंदी है, देह तन छड के ब्रह्मता धारणी। इं जो शुद्ध हो गया जिमें हथ ते औला पिया पैंदा, इं अंदर ही वसदी वो ज्योति वाहिगुरु का जो स्वरूप है इं नजर आने लग जाएगा, सारे दुखों की बरी होके ये अपनी जिंदगी में सफली कर लेगा। अगर ऐसा नहीं करता तो यदा शरीर धारण किया ही निष्फल है। साहब गुरु रामदास यूं फरमाते हैं,
प्यारे जी जगत से आए का Thank you.
ਸਜਨ ਤੋਂ ਬਿਨਾਂ ਪਰਮੇਸ਼ੁਰ ਦੀ ਭਗਤੀ ਤੋਂ ਬਿਨਾਂ ਸੇਵਾ ਤੋਂ ਬਿਨਾਂ ਇਹਦਾ ਸਰੀਰ ਸਾਰਣ ਪੀਤਾ ਹੀ ਨਿਸ਼ਫਲ ਹੈ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਜਿਵੇਂ ਉਹਨਾਂ ਦਾ ਹੋਣਾ ਵਿਅਰਥ ਮੰਨਿਆ, ਇਸੇ ਤਰ੍ਹਾਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸੇਵਾ ਭਗਤੀ ਤੋਂ ਬਿਨਾਂ ਮਾਨਵ ਤਨ ਤਾਰਿਆ ਰਿਹਾ ਹੈ। ਸ਼ਾਇਦ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਫਰਮਾਉਂਦੇ ਹਨ, ਜਿੰਨੀ ਐਸਾ ਹਰਨਾਮ ਨਾ ਚੇਤਿਆ, ਕਿਹਾ ਜਾ ਹਰੀ ਨਾਮ ਗਣਕਾਂ ਨੂੰ ਬਕੁੰਠਾਂ ਵਿੱਚ ਲਿਜਾਣ ਵਾਲਾ, ਰੂਹ ਅਟਲ ਪਦਵੀਆਂ ਦੇਣ ਵਾਲਾ, ਅਹਿਲਾਦ ਦੀ ਥਾਂ ਥਾਂ ਰੱਖਿਆ ਕਰਨ ਵਾਲਾ, ਔਰ ਕਬੀਰ ਨੂੰ ਉੱਚ ਪਦਵੀ ਬਣਾ ਕੇ ਕਰੋੜਾਂ ਜੀਵਾਂ ਦਾ ਉਧਾਰ ਕਰਾਉਣ ਵਾਲਾ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਨੂੰ ਕਿਤਨਾ ਪੂਰਨ ਕੀਤਾ ਜਾ। ਜਿਹਨਾਂ ਨੇ ਇਹੋ ਜਿਹਾ ਹਰੀ ਨਾਮ ਜਪਿਆ ਉਹ ਕਿਉਂ ਸੰਸਾਰ 'ਤੇ ਆਏ ਹਨ, ਉਹਨਾਂ ਦਾ ਆਉਣਾ ਨਿਸ਼ਫਲ। ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਹਨ, ਜਿਹਨਾਂ ਦੀ ਰਚਨਾ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਮੰਨੇ ਗਏ, ਖਿਤਾਬ ਗੁਰੂ ਜੀ ਵੱਲੋਂ ਮਿਲਿਆ। ਆਪ ਜੀ ਇੱਕ ਥੋੜ੍ਹੇ ਅੱਖਰਾਂ ਵਿੱਚ ਸੁਖ ਵਾਹਿਗੁਰੂ ਦੀ ਭਗਤੀ ਸੇਵਾ ਤੋਂ ਬਿਨਾਂ ਨਹੀਂ ਮਿਲਦਾ, ਉਸ ਤੋਂ ਬਿਨਾਂ ਸਾਰੇ ਸਰੀਰ ਅੰਗਾਂ ਦੀ ਨਿਸ਼ਫਲਤਾ ਨੂੰ ਇਹ ਜਣਾਉਂਦੇ ਫਰਮਾਉਂਦੇ ਹਨ।
Thank you.
ਥੋੜੇ ਅੱਖਰਾਂ ਵਿੱਚ ਜਿਤਨੇ ਸਰੀਰ ਦੇ ਅੰਗ ਪੈਰਾਂ ਤੋਂ ਸਿਰ ਤੱਕ ਵਾਹਿਗੁਰੂ ਦੀ ਬੰਦਗੀ ਸੇਵਾ ਵਾਸਤੇ ਮਿਲੇ ਹਨ, ਜੇ ਉਸ ਵੱਲ ਨਾ ਲਗਾਇਆ ਜਾਏ ਤਾਂ ਨਿਸ਼ਫਲ ਵੀ ਹਨ, ਵਿਅਰਥ ਵੀ ਹਨ। ਔਰ ਪਰਮੇਸ਼ਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਸ ਨੂੰ ਸੁੱਖ ਹੋਰ ਕਿਤੇ ਮਿਲਦਾ ਨਹੀਂ। ਜਿਵੇਂ ਰੇਤੇ ਨੂੰ ਲੱਖਾਂ ਵਾਰੇ ਪੀੜੀ ਚੱਲੇ, ਕੋਈ ਉਹਦੇ ਵਿੱਚੋਂ ਤੇਲ ਦੀ ਇੱਕ ਛਿੱਟ ਵੀ ਨਹੀਂ ਨਿਕਲਦੀ। ਇਸੀ ਤਰ੍ਹਾਂ ਗਲਤੀ ਕਰਕੇ ਜਿੱਥੇ ਸੁੱਖ ਢੂੰਡਦਾ ਫਿਰਦਾ, ਸੁੱਖ ਤੋਂ ਲੱਭਦਾ ਨਹੀਂ। ਸੁੱਖ ਸੇਵਾ ਭਗਤੀ ਚੋਂ ਲੱਭਣਾ। ਤਿਰਗ ਸਿਰ ਜੋ ਗੁਰੂ ਨਾਨਵੇਂ ਗੁਰ ਲੱਗੇ ਨਚਰਨੇ। ਜਿਵੇਂ ਇੱਕ ਕਾਰੀਗਰ ਲੋਹਾਰ ਆਪਣੇ ਕਾਰਖਾਨੇ ਵਿੱਚ ਪਹੁੰਚ ਕੇ ਆਪਣੇ ਜਿਤਨੇ ਉਹਦੇ ਔਜ਼ਾਰ ਹਨ, ਟੂਲ ਹਨ, ਉਹਨਾਂ ਨਾਲ ਕੰਮ ਕਰਦਾ ਔਰ ਆਪਣਾ ਲਾਭ ਉਠਾਉਂਦਾ। ਇਸੀ ਤਰ੍ਹਾਂ ਜੀਵਾਤਮਾ ਰੂਪੀ ਕਾਰੀਗਰ ਸਥੂਲ ਸਰੀਰ ਰੂਪੀ ਕਾਰਖਾਨੇ ਵਿੱਚ ਕਰਮ ਇੰਦਰੇ, ਗਿਆਨ ਇੰਦਰੇ, ਮਨ ਬੁੱਧ ਆਦਿ ਨਾਲ ਸੇਵਾ ਭਗਤੀ ਰੂਪੀ ਕਰਮ ਕਰਨ ਵਾਸਤੇ ਆਇਆ ਹੈ। ਔਰ ਗੁਰੂ ਸੁੱਖ ਅਵਿਨਾਸ਼ੀ ਸੁੱਖ ਰੂਪੀ ਲਾਭ ਇਸ ਦੁਆਰਾ ਉਠਾਉਂਦਾ ਹੈ। ਅਗਰ ਇਹ ਨਾ ਕਰੇ ਤਾਂ ਹੀ ਉਹ ਦੱਸਦੇ ਹਨ, ਤ੍ਰਿਗ ਸਿਰ ਜੋ ਗੁਰੂ ਨਾਨਕ ਨੇ ਗੁਰ ਲੱਗੇ ਨਾ ਚਰਨੀ। ਸਿਰ ਦਾ ਫਰਜ਼ ਨਮਸਕਾਰ ਹੈ। ਅਗਰ ਇਹ ਗੁਰੂ ਪਰਮੇਸ਼ਵਰ ਪ੍ਰਭੂ ਪਿਆਰਿਆਂ ਨੂੰ ਨਹੀਂ ਨਿਵਾਉਂਦਾ, ਇਸ ਨੂੰ ਧਿਕਾਰ ਯੋਗ ਦੱਸਿਆ ਹੈ। ਜਿਹੜਾ ਲੱਗੇ ਨਾ ਚਰਨੀ ਤੇਰਾ ਸਿਰ ਬੰਦਿਆਂ ਗੁਰਦਾਸ ਕਹਿੰਦੇ ਉਹ ਸਿਰ ਨੂੰ ਧਿਕਾਰ ਹੈ। ਧਿਕਾਰ ਜਾਂ ਤ੍ਰਿਗ ਸੌ ਵਾਰ ਫਿਟੇ ਮਨੂੰ ਕਿਹਾ ਜਾਂਦਾ, ਜਿਹੜਾ ਨਾਸਤਿਕ ਭਾਵਨਾ ਸੰਯੁਕਤ ਹੈ, ਸ਼ਰਧਾ ਨਹੀਂ ਪਰਮੇਸ਼ਰ ਤੇ, ਜਿਹੜਾ ਨਮਸਕਾਰ ਨਹੀਂ ਕਰਦਾ ਉਹਨੂੰ ਧਿਕਾਰ ਹੈ। ਬਾਬਾ ਫਰੀਦ ਜੀ ਕਥਾਇਓ ਕਹਿੰਦੇ ਨੇ ਪੈਰਾਂ ਨੂੰ ਆਈ ਗੁਰਦਾਸ, ਇਹਨਾਂ ਨੂੰ ਵੀ ਸਤਿਕਾਰ ਯੋਗ ਦੱਸਦੇ ਹਨ ਸੇਵਾ ਤੋਂ ਬਿਨਾਂ, ਅਤੇ ਸਾਰੇ ਸਰੀਰ ਦੇ ਅੰਗ ਸਿਰ ਤੋਂ ਲਾ ਕੇ ਪੈਰਾਂ ਤੱਕ ਜੋ ਜੋ ਇਹਨਾਂ ਦਾ ਪਰਮਾਰਥ ਕਰਨ ਸੇਵਾ ਭਗਤੀ ਦਾ ਹੈ, ਸੋ ਉਸ ਤੋਂ ਬਿਨਾਂ ਇਹ ਸਾਰੇ ਹੀ ਸਤਿਕਾਰ ਯੋਗ ਹਨ। ਸੋ ਅਨਤਾ ਯੋਗ ਤਾਂ ਤਦੇ ਹੁੰਦੇ ਹਨ ਜੇ ਇਹਨਾਂ ਨੂੰ ਜੋ ਗੁਰੂ ਸ਼ਾਸਤਰ ਗੁਰਬਾਣੀ ਕਹਿੰਦੀ ਹੈ ਸੇਵਾ ਭਗਤੀ ਵਿੱਚ ਲਗਾਇਆ ਜਾਏ। ਸਿਰ ਗੁਰੂ ਚਰਣੀ ਨਿਵੇਂ, ਨੇਤਰਾਂ ਕਰਕੇ ਗੁਰੂ ਗੁਰੂ ਸਵਰਨ ਦੇ ਦੀਦਾਰ ਹੋਣ, ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣਿਆ ਜਾਵੇ, ਜਿਬਾਂ ਕਰਕੇ ਵਾਹਿਗੁਰੂ ਦਾ ਜਸ ਕੀਤਾ ਜਾਵੇ, ਔਰ ਹੱਥੀਂ ਪੈਰੀਂ ਅਹਿਮ ਸੇਵਾ ਕਮਾਈ ਜਾਵੇ, ਤਦ ਜਾ ਕੇ ਧੰਨਤਾ ਯੋਗ ਹੁੰਦੇ ਨੇ। ਬਲਕਿ ਉਹ ਫਰਮਾਨ ਕੀਤਾ ਗੁਰੂ ਜੀ ਨੇ, ਆਤਮਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਾਣ ਆਏ ਤੇ ਪ੍ਰਭੂ। ਜਿਨ੍ਹਾਂ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ, ਉਹਨਾਂ ਦਾ ਦੁਨੀਆਂ 'ਤੇ ਆਉਣਾ ਹੀ ਪ੍ਰਵਾਨਿਕ ਹੈ। ਉਹ ਮਨ ਬਾਣੀ ਸਰੀਰ ਕਰਕੇ ਧੰਨਤਾ ਯੋਗ ਹਨ, ਤਿੰਨਾਂ ਲੋਕਾਂ ਵਿੱਚ ਧੰਨਤਾ ਯੋਗ। ਗੁਰੂ ਦਸਮੇਸ਼ ਜੀ ਉਹਨਾਂ ਦੀ ਵਾਪਸੀ ਉਹ ਕਹਿੰਦੇ ਨੇ, ਆਤਮਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਮੈਂ ਤਾਸ ਮੈਂ ਰੰਚਕ ਨਾਹੀਂ ਭੇਦ। ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਆਤਮਰਸ ਪ੍ਰਾਪਤ ਕਰ ਲਿਆ, ਗੁਰੂ ਜੀ ਕਹਿੰਦੇ ਉਹਦੇ ਵਿੱਚ ਮੇਰੇ ਵਿੱਚ ਅਤੇ ਰੱਬ ਦੇ ਵਿੱਚ ਰੱਤੀ ਮਾਤਰ ਫਰਕ ਹੀ ਨਹੀਂ। ਸੋ ਕਿਤਨਾ ਵੱਡਾ ਮਰਾਦ ਹੈ, ਤਾਂ ਤੇ ਹੱਥੀਂ ਪੈਰੀਂ ਸੇਵਾ ਕਰਕੇ ਇੱਥੋਂ ਫਿਰ ਇਹ ਮਾਰਗ ਸ਼ੁਰੂ ਹੁੰਦਾ ਹੈ। ਜਿਸ ਸੇਵਾ ਔਰ ਭਗਤੀ ਦਾ ਦਰਅਸਲ ਵਾਹਿਗੁਰੂ ਦੀ ਸ਼ਰਨ ਡਿੱਗਣਾ ਐਵੇਂ ਹੋਇਆ ਕਰਦਾ ਹੈ, ਜਿਸ ਦੀ ਬਹੁਤ ਫਰਮਾਨ ਕੀਤਾ ਮਨ ਦੇ ਪਰਬ ਕੀ ਸ਼ਰਨ ਵਿਚਾਰ।
ਨਾਮ ਜਪੀਏ ਤਾਂ ਦੂਰ ਹੁੰਦੇ
ਦੇ ਵਿੱਚ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਸੇਵਾ ਔਰ ਭਜਨ ਨੂੰ ਬੜੀ ਮਹਾਨਤਾ। ਪਹਿਲੇ ਸਮਿਆਂ 'ਚ ਲੋਕ ਜਿਨ੍ਹਾਂ ਨੂੰ ਵੈਰਾਗ ਆਦਿ ਲੱਗਦਾ, ਉਹ ਘਰ ਬਾਰ ਛੱਡ ਕੇ ਰੂਹੀਆਂ ਨੂੰ ਤੁਰ ਜਾਂਦੇ, ਉੱਥੇ ਪਹੁੰਚ ਕੇ ਸਰੀਰ 'ਤੇ ਕਠਿਨ ਧਾਰਨਾ ਕਰਦੇ, ਵਸਿਆ ਕਰਦੇ, ਸਰੀਰ ਨੂੰ ਤਕਲੀਫ ਦਿੰਦੇ ਔਰ ਪਰਮੇਸ਼ੁਰ ਮਨ ਕਰਕੇ ਪਰਮੇਸ਼ੁਰ ਦਾ ਭਜਨ ਕਰਦੇ। ਇੱਕ ਤਨ ਹੈ, ਇੱਕ ਮਨ ਹੈ। ਤਨ ਕਰਕੇ ਤਪੱਸਿਆ, ਗਰਮੀ ਸਰਦੀ ਭੁੱਖ ਪਿਆਸ ਕਈ ਕਿਸਮ ਦੀ ਸਰੀਰ 'ਤੇ ਚੱਲਦੇ ਸਨ। ਮਨ ਕਰਕੇ ਭਜਨ ਕਰਨਾ, ਗੁਰੂ ਜੀ ਨੇ ਵੀ ਸਾਨੂੰ ਇਹੀ ਕੁਝ ਦੱਸਿਆ। ਸੇਵਾ ਜਿਹੜੀ ਹੈ ਤਪੱਸਿਆ ਨਾਲ ਬਹੁਤ ਵੱਡਾ ਦਰਜਾ ਰੱਖਦੀ ਹੈ। ਮਨ ਕਰਕੇ ਭਜਨ, ਬਾਣੀ ਪੜ੍ਹਨੀ, ਕੀਰਤਨ ਦੇ ਵਿੱਚ ਬਿਰਤੀ ਜੋੜਨੀ, ਸਿਮਰਨ ਵਿੱਚ ਬਿਰਤੀ ਜੋੜਨੀ, ਗੁਰੂ ਸਰੂਪ ਦੇ ਧਿਆਨ ਵਿੱਚ ਮਹਿਵਾਉਣਾ, ਇਹ ਭਜਨ ਵਿੱਚ ਸ਼ੁਮਾਰ ਹੈ। ਮਨ ਦਾ ਕਰਤੱਵ ਹੈ। ਸਰੀਰ ਕਰਕੇ ਸੇਵਾ ਕਰਨੀ ਹੈ, ਤੀਪ ਚਾਹੀਦੀ, ਇਹ ਪਰਮ ਤਪੱਸਿਆ ਹੈ। ਇੱਕ ਦਫ਼ਾ ਪੁੱਛਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ, ਸਿੱਖ ਗਰੀਬ ਨੂੰ ਅੱਜ ਇੱਕ ਤਪ ਕਰਦੇ ਹਨ, ਗਰਮੀ ਸਰਦੀ ਸਰੀਰ 'ਤੇ ਚੱਲਦੇ ਹਨ, ਦੁਨੀਆਂ ਆਦਿ ਤਾਪਦੇ ਹਨ, ਜਲ ਸਾਰੇ ਆਦਿ ਕਰਦੇ ਹਨ, ਆਪਨੇ ਸੇਵਾ ਨੂੰ ਮਹਾਨਤਾ ਦਿੱਤੀ, ਕਿਰਪਾ ਕਰਕੇ ਇਹਦਾ ਫਲ ਦੱਸੋ, ਦੋਨਾਂ 'ਚ ਕਿਹਦਾ ਜ਼ਿਆਦਾ। ਗੁਰੂ ਜੀ ਨੇ ਫਰਮਾਨ ਕੀਤਾ, ਭਾਈ ਕੋਈ 6 ਸਾਲ ਯਾਨੀ 6 ਗਰਮੀ ਦੇ ਮੌਸਮ ਦੁਨੀਆਂ ਤਾਪੇ, ਗਰਮੀ ਦੇ ਮਹੀਨੇ ਜੇਠ ਹਾੜ ਦੇ ਮਹੀਨੇ ਜਦੋਂ ਸਖ਼ਤ ਗਰਮੀ ਪੈਂਦੀ ਹੈ, 5 ਤੁਈਆਂ ਲਾ ਕੇ ਦੁਪਹਿਰ ਦੇ ਵੇਲੇ ਉਹਦੇ ਵਿੱਚ ਬੈਠਦੇ ਹੁੰਦੇ, ਉਹਨੂੰ ਤੁਈਆਂ ਤਾਪਣਾ ਕਿਹਾ ਜਾਂਦਾ। ਕੋਈ 6 ਸਾਲ ਮਤਵਾਤਰ ਕਰੇਗਾ, ਪਰ ਗੁਰੂ ਕੇ ਲੰਗਰ ਆਦਿ ਦੀ ਸੇਵਾ 6 ਮਹੀਨੇ ਕਰ ਲਏ, ਉਦੋਂ ਵੀ ਜ਼ਿਆਦਾ ਫਲ। ਇਸੀ ਤਰ੍ਹਾਂ 6 ਸਾਲ ਕੋਈ ਮਤਵਾਤਰ ਜਲਤਾਰਾ ਕਰੇ, ਸਰਦੀ ਦੇ ਮੌਸਮ 'ਚ ਕਰਦੇ ਹੁੰਦੇ ਜਲਤਾਰਾ, ਘੜੇ ਰੱਖ ਲੈਂਦੇ, ਇੱਥੇ ਇੱਕ ਚੌਂਕੀ ਲਾ ਲੈਂਦੇ, ਕੜੌਂਜਾ ਬਣਾ ਲੈਂਦੇ, ਉਹਦੇ ਉੱਪਰ ਇੱਕ ਵੱਡਾ ਮੱਟ ਰੱਖਿਆ ਹੁੰਦਾ, ਉਹਦੇ ਹੇਠਾਂ ਗੁੱਠੇ ਜਿੰਨੀ ਗਲੀ ਕੀਤੀ ਹੁੰਦੀ, ਰਾਤ ਨੂੰ ਠੰਡੇ ਕੜੇ ਪਾਣੀ ਦੇ ਰੱਖ ਲੈਣੇ। ਪਾਉਣ ਵਾਲਿਆਂ ਵਿੱਚ ਪਾਈਆਂ ਨੇ, ਜਿਹੜੇ ਜਲਧਾਰਾ ਕਰਦਾ ਸਿਰ 'ਤੇ ਠੂਠਾ ਜਿਹਾ ਰੱਖਿਆ ਹੁੰਦਾ, ਕਿਤੇ ਪਾਣੀ ਗਿਰ ਕੇ ਨੁਕਸਾਨ ਨਾ ਪਾਉਂਦਾ, ਹੇਠਾਂ ਬੈਠ ਇਹਨੇ ਸਰੀਰ ਨੂੰ ਕਸ਼ਟ ਦੇਣ ਦਾ ਨਾ। ਇਉਂ ਕੋਈ 6 ਸਾਲ ਮਤਵਾਤਰ ਕਰੇ ਸਰਦੀ ਦੇ ਮੌਸਮ, ਪਰ ਗੁਰੂ ਕੇ ਲੰਗਰ ਆਦਿ ਜਿਹੜੀ ਸੇਵਾ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ 6 ਮਹੀਨੇ ਉਦੋਂ ਜ਼ਿਆਦਾ ਮਹੱਤਤਾ ਰੱਖਦੀ ਹੈ ਸਰਦੀ ਦੇ ਮੌਸਮ ਦੇ ਵਿੱਚ। ਜ਼ਰਾ ਵਿਚਾਰ ਵੀ ਕਰ ਲਓ ਥੋੜ੍ਹੀ ਜਿਹੀ, ਕਿਉਂ ਐਵੇਂ ਤਾਂ ਨਹੀਂ ਕਿਹਾ ਜਿਹੜਾ ਤੁਈਆਂ ਤਾਪਣ ਵਾਲਾ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ, ਆਪਣੇ ਸਰੀਰ ਨੂੰ ਕਸ਼ਟ ਦਿੰਦਾ, ਉੱਧਰ ਲੋਹ ਦੇ ਅੱਗੇ ਬੈਠ ਕੇ ਰੋਟੀਆਂ ਪਕਾਉਣੀਆਂ ਗਰਮੀ ਦੇ ਮੌਸਮ 'ਚ ਕਿੰਨੀਆਂ ਔਖੀਆਂ, ਫਿਰ ਸ਼ਾਮ ਤੱਕ ਹਜ਼ਾਰਾਂ ਨੂੰ ਛਕਾਉਣੀਆਂ, ਸਭ ਦੇ ਵਿੱਚ ਖਾਲਕ ਹੱਕ ਸੱਚ ਖਲਕ ਮਿਆਨੇ ਸਿਆਮ ਮੂਰਤ ਨਾਲ, ਖਾਲਕ ਖਲਕ ਦੇ ਵਿੱਚ ਵਸਦਾ, ਸਭ ਨੂੰ ਉੱਤੇ ਪ੍ਰਸ਼ਾਦੇ ਛਕਾਉਣੇ, ਸਭ ਦੇ ਵਿੱਚ ਗੁਰੂ ਨਾਨਕ ਵਸਦਾ, ਉਹ ਕਿਤਨਾ ਕਿਤਨਿਆਂ ਨੂੰ ਪ੍ਰਸੰਨਤਾ ਪਹੁੰਚੀ। ਇੱਕ ਦਾ ਮਹਾਤਮ ਦਾ ਪਤਾ ਨਹੀਂ ਲੱਗਦਾ, ਉਹ ਦੱਸਿਆ ਅਕਸਰ ਤੀਰ ਸਗਲ ਪੂੰਜੀ ਦੇ ਆਪਰਵਾ, ਇੱਕ ਜੀ 'ਤੇ ਦਿਆ ਕਰਨੀ 6 ਤੀਰਥਾਂ ਦਾ ਫਲ ਤੁਰਤ ਮਿਲ ਜਾਂਦਾ। 6 ਤੀਰਥਾਂ ਦਾ ਇਹ ਮਹਾਤ ਜੇ ਕਰਨੇ ਹੁਣ ਦੁਨੀਆਂ 'ਤੇ, 3.5 ਕਰੋੜ ਤੀਰਥ ਮੰਨੇ, ਜਿਹਨਾਂ ਵਿੱਚੋਂ 68 ਤੀਰਥ ਮੁੱਖ ਮੰਨੇ ਸਿਆਣੇ, ਉਹਨਾਂ 18 ਤੀਰਥਾਂ 'ਤੇ ਜਾ ਕੇ ਵਿਧੀ ਅਨੁਸਾਰ ਇਸ਼ਨਾਨ ਆਦਿ ਕਰਨਾ, ਦਾਨ ਪੁੰਨ ਕਰਨਾ ਔਰ ਸੇਵਾ ਆਦਿ ਕਰਨਾ, ਕਿਤਨਾ ਖਰਚ ਹੁੰਦਾ, ਕਿਤਨਾ ਵਕਤ ਲੱਗਦਾ, ਕਿਤਨੀ ਖਿੱਚ ਹੁੰਦੀ ਹੈ ਜਿਉਂ ਕਰਿਆ ਜਾਵੇ ਤਾਂ। ਪਰ ਗੁਰੂ ਜੀ ਤਾਂ ਇਉਂ ਦੱਸਦੇ, 68 ਤੀਰਥ ਸਗਲ ਪੂੰਜੀ ਦਇਆ ਪਰਵਾਨ, 68 ਤੀਰਥਾਂ ਦਾ ਫਲ ਤੁਰ ਇੱਕ ਜੀਵ 'ਤੇ ਦਇਆ ਕੀਤੇ ਮਿਲ ਜਾਂਦਾ। ਉਹਨ 'ਚ ਉਹਨਾਂ ਗਜ਼ਨੀ ਦੇ ਵਿੱਚ ਇੱਕ ਨਵਾਬ ਗਜ਼ਨੀ ਦਾ ਕੋਈ ਫੌਜੀ ਸੁਕਤਗੀਨ ਜਿਸਦਾ ਨਾਂ ਮੁਲਾਜ਼ਮ ਹੈ ਫੌਜ ਵਿੱਚ, ਉਹਨੇ ਸ਼ਿਕਾਰਾਂ ਦੇ ਖੇਲਣ ਦੀ ਆਦਤ ਸੁਭਾਅ, ਰੋਜ਼ ਸ਼ਿਕਾਰ ਜਾਂ ਅੱਜ ਉਹ ਸ਼ਿਕਾਰ ਗਿਆ, ਉਹਨੂੰ ਕੁਦਰਤੀ ਇੱਕ ਛੋਟਾ ਜਿਹਾ ਹਰਮੀ ਦਾ ਬੱਚਾ ਹੱਥ ਆ ਗਿਆ, ਉਹ ਜੀਉਣਾ ਫੜ ਲਿਆ ਉਸਨੇ, ਉਸ ਬੱਚੇ ਨੂੰ ਫੜ ਕੇ ਲਈ ਜਾ ਰਿਹਾ। ਪਰ ਮਾਂ ਦੀ ਮਮਤਾ ਬੜੀ ਹੁੰਦੀ, ਭਾਵੇਂ ਕਿਸੇ ਜੋਨੀ ਵਿੱਚ ਵੀ ਨਹੀਂ, ਹਰਨੀ ਉਹਦੇ ਪਿੱਛੇ ਪਿੱਛੇ ਕੁਛ ਫਾਸਲੇ 'ਤੇ ਜਾ ਰਹੀ ਆਪਣੇ ਬੱਚੇ ਦੇ ਮੂੰਹ ਕਰਕੇ, ਜਦੋਂ ਖੜਦਾ ਹਰਨੀ ਵੀ ਖੜ ਜਾਂਦੀ, ਡਰ ਵੀ ਹੈ, ਉਹਦੇ ਪਾਸ ਗੋਲੀ ਹੈ, ਬੰਦੂਕ ਹੈ, ਇਹ ਡਰਦੀ ਹੈ ਵੀ ਕਿਤੇ ਮੇਰੇ ਗੋਲੀ ਨਾ ਚਲਾ, ਫਿਰ ਖੜ ਜਾਂਦੀ ਦੂਰ ਹੀ, ਜਦੋਂ ਫਿਰ ਤੁਰਦਾ ਫਿਰ ਪਿੱਛੇ ਤੁਰ ਪੈਂਦੀ ਹੈ।
ਕਈ ਦਫ਼ਾ ਐਸਾ ਹੋਇਆ ਕੁਦਰਤੀ ਉਸਦੇ ਚਿੱਤ ਵਿੱਚ ਖਿਆਲ ਆ ਗਿਆ ਵੀ ਉਹ ਇਸਦਾ ਬੱਚਾ ਹੈ, ਇਸਨੇ ਬੱਚੇ ਦਾ ਕਿਤਨਾ ਮੋਹ ਹੋਣਾ, ਭਾਵੇਂ ਬੇਜ਼ਬਾਨ ਜਾਨਵਰ ਹੈ, ਪਰ ਇਹ ਬੱਚੇ ਨੇ ਮੇਰਾ ਕੀ ਸਮਾਰਨਾ, ਇਹਨੂੰ ਬੜਾ ਦੁੱਖ ਹੋਏਗਾ। ਹਾਲਾਂਕਿ ਸ਼ਿਕਾਰੀਆਂ ਦੇ ਦਿਲ ਕਠੋਰ ਹੁੰਦੇ ਨੇ, ਪਰ ਉਹਦੇ ਚਿੱਤ ਵਿੱਚ ਕਿਵੇਂ ਦਇਆ ਆ ਗਈ, ਰਹਿਮ ਆ ਗਿਆ। ਉਸਨੇ ਉਸ ਬੱਚੇ ਨੂੰ ਛੋੜ ਦਿੱਤਾ। ਹਰਨ ਦਾ ਬੱਚਾ ਦੌੜ ਕੇ ਆਪਣੀ ਮਾਂ ਨੂੰ ਮਿਲਦਾ, ਹਰਨੀ ਨੂੰ ਮਿਲਦਾ। ਹਰਨੀ ਨੇ ਬੜਾ ਪਿਆਰ ਕੀਤਾ। ਉਸ ਤੋਂ ਬਾਅਦ ਹਰਨੀ ਨੇ ਤਹਾਂ ਮੂੰਹ ਚੱਕ ਕੇ ਆਕਾਸ਼ ਵੱਲ ਮੈਨੂੰ ਪ੍ਰਾਰਥਨਾ ਕੀਤੀ, ਹੇ ਪਰਮਾਤਮਾ, ਇਸਨੇ ਮੇਰੇ ਬੱਚੇ ਨੂੰ ਛੱਡਿਆ, ਮੇਰੇ 'ਤੇ ਇਹਦੇ ਤਰਸ ਖਾਧਾ, ਤੂੰ ਇਸਦੇ ਇਰਜ਼ਾਨ ਵਿੱਚ ਇਹਨੂੰ ਕੁਛ ਦੇ। ਉਹ ਦੇਖਦਾ ਵੀ ਸਾਨੂੰ ਹਰਨੀ ਮੂੰਹ ਚੱਕ ਕੇ ਕੁਛ ਕਹਿ ਰਹੀ ਹੈ, ਪਰ ਸਮਝ ਨਹੀਂ ਆਉਂਦੀ। ਆਪਣੇ ਵੱਲੋਂ ਦਿਨੋਂ ਐਸੀ ਪ੍ਰਾਰਥਨਾ ਕੀਤੀ। ਰਾਤ ਨੂੰ ਘਰ ਪਹੁੰਚਿਆ, ਆਪ ਆਪਣੇ ਬਿਸਤਰੇ 'ਤੇ ਆਰਾਮ ਕੀਤਾ। ਉਸਨੂੰ ਸੁਪਨਾ ਆਉਂਦਾ ਹੈ, ਹੈ ਸੁਖਦੀਨ, ਤੈਂ ਇੱਕ ਬੇਜ਼ਬਾਨ ਜਾਨਵਰ 'ਤੇ ਤਰਸ ਖਾਧਾ, ਦਇਆ ਕੀਤੀ ਹੈ, ਰਹਿਮ ਕੀਤਾ ਹੈ, ਤੈਨੂੰ ਇਸਦੇ ਇਜ਼ਾਨੇ ਵਿੱਚ ਇੱਥੋਂ ਦਾ ਰਾਜ ਮਿਲੇਗਾ। ਉਹੀ ਗੱਲ ਹੋਈ ਸ਼ਾਸਨ, ਉੱਥੋਂ ਦੇ ਨਵਾਬ ਦੇ ਕੋਈ ਔਲਾਦ ਨਹੀਂ ਸੀ, ਜਿਹੜੀ ਸ਼ਰਤ ਰੱਖੀ ਕੁਦਰਤੀ ਇਸ ਤੋਂ ਪੂਰੀ ਹੋ ਗਈ। ਇਹ ਨਵਾਬ ਪਿੱਛੋਂ ਉਹੀ ਸ਼ੁਕਤਗੀਨ ਹੋਇਆ। ਸੋ ਇਸ ਕਰਕੇ ਇਹਨੇ ਇੱਕ ਜੀਤ ਦਇਆ ਕਰਨ ਦਾ ਕਿਤਨਾ ਅਸਰ, ਤੀਰ ਸਗਲ ਕੁੰ ਜੀ ਦਇਆ। ਗੁਰੂ ਜੀ ਕਹਿੰਦੇ ਨੇ ਠਾਠਾਂ ਤੀਰਥਾਂ ਦਾ ਫਲ ਇੱਕ ਜੀਤ ਦਇਆ ਕਰਨ ਦਾ ਮਿਲਦਾ ਹੈ। ਸ਼ਾਮ ਤੱਕ ਹਜ਼ਾਰਾਂ ਨੂੰ ਭੋਜਨ ਛਕਾਉਣਾ, ਸਾਨੂੰ ਪਾਣੀ ਛਕਾਉਣਾ, ਜਿਹੜਾ ਸੇਵਾ ਕਰਦਾ ਹੈ ਸਰੀਰ 'ਤੇ ਖੇਚਲ ਚੱਲ ਕੇ, ਉਹਦਾ ਕਿਤਨਾ ਫਲ ਹੋਵੇ ਤੁਸੀਂ ਆਪਣੇ ਆਪ ਹੀ ਸਮਝ ਲਓ, ਅਨੁਮਾਨ ਲਗਾਓ ਇਸਦਾ। ਤਦੇ ਗੁਰੂ ਜੀ ਕਹਿੰਦੇ ਹਨ ਸੇਵਾ ਦਾ ਉਸ ਤਪੱਸਿਆ ਨੂੰ ਫਲ ਬਹੁਤ, ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਤਪੱਸੀ, ਪਿੱਛੇ ਜਾ ਕੇ ਲੋਕਾਂ ਦੇ ਲਾਲੀਆਂ ਤਾੜਦੇ ਹੁੰਦੇ ਨੇ, ਕਿਸੇ ਨੂੰ ਕੁਛ ਸਵਾਲ ਪੈਦਾ ਕਰ ਦੇਣਾ ਇਹ ਵਾਰ, ਲੇਕਿਨ ਇੱਧਰ ਸੇਵਾ ਕਰਨ ਵਾਲੀ ਚਿੱਤਰ ਨਿਮਰਤਾ ਆਉਣੀ, ਕਿਉਂਕਿ ਨਿਮਰ ਕੇ ਸੇਵਾ ਹੁੰਦੀ ਹੈ, ਨਿਮਰਤਾ ਆ ਜਾਣੀ। ਨਿਮਰਤਾ ਕਿੱਡਾ ਵੱਡਾ ਗੁਣ ਹੈ, ਹੰਕਾਰ ਕਿਤਨਾ ਬੜਾ ਪਾਰਾ ਔਗਣ ਹੈ। ਇਹ ਫਲ ਦੂਸਰੇ ਪਤਾ ਨਹੀਂ ਕਿਤਨਿਆਂ ਨੂੰ ਸ਼ਾਮ ਤੱਕ ਉਹਨੇ ਭੋਜਨ ਪਾਣੀ ਛਕਾ ਕੇ ਪ੍ਰਸੰਨਤਾ ਲੈਣੀ। ਸਭ ਦੇ ਵਿੱਚ ਖਾਲਕ ਹੱਕ ਸੱਚ ਹਲਕ ਮੀਆਂ ਨੇ ਸ਼ਿਆਮ ਨੂੰ, ਖਾਲਕ ਹਲਕ ਦੇ ਵਿੱਚ ਵੱਸਦਾ ਹੈ, ਇੱਕ ਤਾਂ ਪਰਾਂ ਹੋਇਆ ਨਹੀਂ ਬੈਠਾ ਹੋਇਆ, ਸਭ ਦੇ ਵਿੱਚ ਵੱਸ ਰਿਹਾ, ਸਭ ਦਾ ਆਤਮਾ ਰੂਪ ਹੋ ਕੇ ਸਭ ਦੇ ਵਿੱਚ ਦਰਾਜ ਰਿਹਾ ਹੈ। ਮੈਨੂੰ ਉਸ ਨੂੰ ਭੋਜਨ ਛਕਾਉਣੇ, ਕਿਤਨਾ ਵੱਡਾ ਮਾਨ। ਗੁਰੂ ਜੀ ਗੁਰੂ ਨਾਨਕ ਜੀ ਤਾਂ ਕਹਿੰਦੇ ਭਾਈ ਜਿਹੜਾ ਸਭ ਦੇ ਵਿੱਚ ਗਰੀਬ ਅਮੀਰ ਇਹੋ ਜਿਹੇ ਤਫਰਕਾ ਛੱਡ ਕੇ ਜਿਹੜਾ ਸਭ ਨੂੰ ਭੋਜਨ ਛਕਾਉਂਦਾ, ਮਾਨੋ ਮੈਨੂੰ ਛਕਾਉਂਦਾ ਹੈ। ਇਉਂ ਕਰਕੇ ਗਰਮੀ ਦੇ ਮਹੀਨੇ ਛੇ ਮਹੀਨੇ ਦੇ ਜਲ ਧੂੰਆਂ ਦੇ ਨਾਲ ਛੇ ਮਹੀਨੇ ਗਰਮੀ ਦੇ ਮੌਸਮ ਦੀ ਲੰਗਰ ਆਦਿ ਦੀ ਸੇਵਾ ਜ਼ਿਆਦਾ ਮਹਾਨਤਾ ਰੱਖਦੀ। ਛੇ ਸਾਲ ਨਾਲੋਂ ਇੱਧਰ ਛੇ ਸਾਲ ਦੇ ਜਲ ਧਾਰਿਆਂ ਨਾਲ ਸਰਦੀ ਦੇ ਮੌਸਮ ਵਿੱਚ ਵੀ ਸੇਵਾ ਕਰਨੀ ਕਠਿਨ ਹੁੰਦੀ, ਸਰੀਰ ਨੂੰ ਕਸ਼ਟ ਹੁੰਦਾ, ਤਪੱਸਿਆ ਦਾ ਮਤਲਬ ਸਰੀਰ ਨੂੰ ਖੇਚਲ ਦੇਣੀ। ਸੋ ਉਹਦਾ ਵੀ ਇੰਨੀ ਫਲ ਹੈ। ਤਾਂ ਤੇ ਗੁਰੂ ਘਰ ਦੀ ਸੇਵਾ ਦੇ ਨਾਲ ਕਿਤਨੇ ਕਿਤਨੇ ਕੁਛ ਮਰਾਦ ਵੀ ਹਾਸਲ ਹੋ। ਇਹੀ ਨਹੀਂ, ਜੇ ਤੁਸੀਂ ਵਿਚਾਰ ਕਰਕੇ ਦੇਖੋ ਗੁਰੂ ਇਤਿਹਾਸ ਨੂੰ, ਸੇਵਾ ਕਰਕੇ ਕਿੰਨੇ ਵੱਡੇ ਵੱਡੇ ਮਰਾਦ ਵੀ ਹਾਸਲ ਨੇ। ਸੇਵਾ ਐਡੀ ਵੱਡੀ ਚੀਜ਼ ਹੈ। ਜਿਹਦੇ ਗੁਰੂ ਜੀ ਸਨਮਾਨ ਕਰਦੇ ਹਨ, ਹਸਤੀ ਸਿਰ ਜੋ ਅੰਕਸ਼ ਹੈ, ਐਰਣ ਜੋ ਸਿਰ ਦੇ ਮੰਤ ਨੇ ਆ ਕੇ ਰਾਸ ਤੂੰ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ਼ਿਸ਼ਟ ਕਰ ਲਏ। ਇੱਥੇ ਤੱਕ ਸੇਵਾ ਪਹੁੰਚਾਉਂਦੀ, ਸਾਰੀ ਸ਼ਿਸ਼ਟ ਦਾ ਰਾਜਾ ਬਣਾਉਂਦੀ ਹੈ। ਸਾਰੀ ਸ਼ਿਸ਼ਟ ਦਾ ਰਾਜਾ ਕੌਣ ਹੈ? ਪਰਮੇਸ਼ਵਰ, ਉਹਦੇ ਵਿੱਚ ਅਪੀਲ ਕਰਦੀ ਹੈ, ਤਦਰੂਪ ਕਰਦੀ ਹੈ। ਸੇਵਾ ਦਾ ਇੰਨਾ ਵੱਡਾ ਫਲ ਹੈ।
ਨਾਮ ਜਪੀਏ ਤੰਦੂਰ ਹੁੰਦੇ
सेवा करके बड़े बड़े उच्च मराते गुरु घर भी प्राप्त हुए। सेवा परम तपस्या है, सेवा लंगर की भी है और बहुत किस्म की सेवा। सेवा तो बिना हथां पैरों के हर योग दस्या शरीर निष्फल। हाँ जी, उस सेवा की बाबत, सेवा तो बिना भाई गुरदास कहने मिन सेवा त्रिग हथ पैर और निष्फल करनी सारी करनी। सेवा तो बिना व्यर्थ है जी होर व्यर्थ की पैनी करनी करनी। सारे शरीर सिर तो ला के पैर तक सेवा भगती बीच लगा के सफले करना चाहिए। अगर ऐसा किया जाए तो वह फल असी दसते हैं तीन मरीजा फिर हरी सुख सतगुर शरणी। गुरु शरण में आके गुरु किसकी धारण करके जदों यूं सेवा भगती बीच लगींदा है मन शुद्ध ते निर्मल हुंदा है। हर दोनी जानी कुछ मराते होंगे न तय इतने बेअंत सुख शांति की प्राप्ति होंगी है। पीर मरीदा फिर हरी सुख सतगुर शरणी। होर कि सुख की क्यों प्राप्ति नहीं जिमें रेते दे विच रंचक मात्र भी तेल की अंश नहीं है। हमें लखा रेत मिल जाओ और जितने भी दुनिया के करतबा जितने सुख चुनने की कोशिश करता है उसे रंचक मात्र सुख नहीं। यदि गलती करके इस प्रतीत दुखी भी होने जाता पर छड़ नहीं सकता। गुरे सेवा पहले तो मनुखा से नहीं मिलती, उस तो बाद सत्संग बड़े भागा न मिलती है, फिर सेवा बिना भागा तो किमें लभ जाती है। वे भाग हो तो सेवा भक्ति करके जन्म सफला करे। सुख सतगुर चरणी अनुसार वाहिगुरु की शरण किवें डिगना है। गुरु वाले होके सेवा भगती विच लग जाना ये मन उसकी शरण डिगना है। हौली हौली इस मार्ग से चलदे चलदिया तमाम दुखों की निवृत्ति और परम आनंद सागर वाहिगुरु जो अंदर ही बैठा उसकी प्राप्ति हो जानी है। यह सानू गुरु जी ने उपा दी है। आओ समा इजाजत नहीं, कल फिर इसे शुरू किया जाएगा। गुरु स्तोत्र विच बोलो
धन है गुरु नानक साहिब धन है।
ਫਿਰ ਚਾਲੇ ਪਾਉਣ ਦੀ ਖੇਚਲ ਕਰਨੀ ਔਰ ਕੱਲ ਪਹਿਲੇ ਹੀ ਕਹਿੰਦੇ ਆਸ ਗਲੇ ਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ।